You're with SBS Radio.
ਪਿਆਰੇ ਦੋਸਤੋ, ਆਸਟ੍ਰੇਲੀਆ ਦੇ ਇੱਕ ਛੋਟੇ ਸਮੂਹ ਨੂੰ ਹੁਣ ਕੋਰੋਨਾ ਵਾਇਰਸ ਟੀਕੇ ਦੀਆਂ ਆਪਣੀਆਂ ਪਹਿਲੀਆਂ ਖੁਰਾਕਾਂ ਮਿਲੀਆਂ ਹਨ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅਕਤੂਬਰ ਤੱਕ ਸਾਰੀ ਬਾਲਗ ਆਬਾਦੀ ਦਾ ਟੀਕਾਕਰਨ ਹੋ ਜਾਵੇਗਾ। ਬਹੁਤੇ ਆਸਟ੍ਰੇਲੀਅਨ ਐਸਟ੍ਰਾਜ਼ੇਨੇਕਾ ਟੀਕਾ ਪ੍ਰਾਪਤ ਕਰਨਗੇ, ਪਰੰਤੂ ਇਸ ਦੀ ਪ੍ਰਭਾਵਸ਼ੀਲਤਾ ਅਤੇ ਵਾਇਰਸ ਦੇ ਨਵੇਂ ਖਤਰਨਾਕ ਰੂਪਾਂ ਤੋਂ ਬਚਾਅ ਬਾਰੇ ਚਿੰਤਾ ਜਤਾਈ ਜਾ ਰਹੀ ਹੈ। ਪਰ ਮਾਹਰ ਕਹਿੰਦੇ ਨੇ ਕਿ ਅਜੇ ਵੀ ਇਹ ਇੱਕ ਮਹੱਤਵਪੂਰਨ ਅਤੇ ਕੀਮਤੀ ਟੀਕਾ ਹੈ ਜੋ ਕਿ ਆਸਟ੍ਰੇਲੀਅਨ ਲੋਕਾਂ ਦੀ ਰੱਖਿਆ ਅਤੇ ਸਹਾਇਤਾ ਕਰੇਗਾ। ਆਓ ਸੁਣਦੇ ਹਾਂ ਇਹ ਖਾਸ ਰਿਪੋਰਟ। ਪਿਛਲੇ ਕੁਝ ਹਫ਼ਤਿਆਂ ਵਿੱਚ ਮਹਾਮਾਰੀ ਵਿਗਿਆਨੀਆਂ ਦੇ ਇੱਕ ਛੋਟੇ ਸਮੂਹ ਨੇ ਐਸਟ੍ਰਾਜ਼ੇਨੇਕਾ ਟੀਕੇ ਦੀ ਪ੍ਰਭਾਵਸ਼ੀਲਤਾ ਬਾਰੇ ਪ੍ਰਸ਼ਨ ਖੜ੍ਹੇ ਕੀਤੇ ਹਨ। ਆਸਟ੍ਰੇਲੀਆ ਦੀ ਬਹੁਗਿਣਤੀ ਆਬਾਦੀ ਇਸ ਸਾਲ ਇਸ ਟੀਕੇ ਨੂੰ ਪ੍ਰਾਪਤ ਕਰਨ ਵਾਲੀ ਹੈ, ਪਰ ਉਹਨਾਂ ਨੇ ਸਵਾਲ ਕੀਤਾ ਹੈ ਕਿ ਕੀ ਇਹ ਸਭ ਤੋਂ ਵਧੀਆ ਵਿਕਲਪ ਹੈ ਜਾਂ ਨਹੀਂ। ਇੱਕ ਅਧਿਐਨ ਵਿੱਚ ਦਿਖਾਇਆ ਗਿਆ ਹੈ ਕਿ ਕੋਵਿਡ-19 ਨੂੰ ਰੋਕਣ ਵਿੱਚ ਇਹ ਟੀਕਾ ਲਗਭਗ 62% ਪ੍ਰਭਾਵਸ਼ਾਲੀ ਹੈ। ਫਾਈਜ਼ਰ ਟੀਕਾ, ਜੋ ਕਿ ਮੁੱਖ ਤੌਰ 'ਤੇ ਫਰੰਟਲਾਈਨ ਕਰਮਚਾਰੀਆਂ ਅਤੇ ਬੁਢਾਪਾ ਦੇਖਭਾਲ ਕਰਨ ਵਾਲਿਆਂ ਨੂੰ ਲਗਾਇਆ ਜਾ ਰਿਹਾ ਹੈ, ਲਗਭਗ 95% ਪ੍ਰਭਾਵਸ਼ੀਲ ਹੈ। ਆਸਟ੍ਰੇਲੀਆ ਨੇ ਨੋਵਾਵੈਕਸ ਟੀਕੇ ਦੇ ਨਾਲ ਵੀ ਸਮਝੌਤਾ ਕੀਤਾ ਹੈ, ਜਿਸ ਨੂੰ ਕਿ ਅਜੇ ਮਨਜ਼ੂਰੀ ਮਿਲਣੀ ਬਾਕੀ ਹੈ। ਪਰ ਮੁੱਢਲੀਆਂ ਅਜ਼ਮਾਇਸ਼ਾਂ ਤੋਂ ਪਤਾ ਚੱਲਦਾ ਹੈ ਕਿ ਇਹ ਟੀਕਾ ਲਗਭਗ 99% ਪ੍ਰਭਾਵਸ਼ੀਲ ਹੈ। ਸਾਊਥ ਆਸਟ੍ਰੇਲੀਆ ਯੂਨੀਵਰਸਿਟੀ ਦੇ ਬਾਇਓਸਟੈਟਿਕਸ ਅਤੇ ਐਪੀਡੈਮੋਲੋਜੀ ਦੇ ਚੇਅਰਮੈਨ ਐਡਰੀਅਨ ਈਸਟਮੈਨ ਦਾ ਕਹਿਣਾ ਹੈ ਕਿ ਐਸਟ੍ਰਾਜ਼ੇਨੇਕਾ ਟੀਕੇ ਵਿੱਚ ਸੰਚਾਰ ਰੋਕਣ ਦੀ ਘਾਟ ਜਾਪਦੀ ਹੈ।
The only reservation I have, and it's not a big one even, is that it's not as efficacious as the Pfizer BioNTech. And potentially it's not as good at stopping transmission as the Pfizer BioNTech. But we don't actually have good data on that yet. And that would just make it a little bit more difficult to achieve herd immunity. So the real issue is if the Novavax vaccine is very similar to the Pfizer-BioNTech in terms of its efficacy, why wouldn't we use that instead of AstraZeneca when it comes? And that's not been discussed by the government at all.
ਤਾਂ ਫਿਰ ਆਸਟ੍ਰੇਲੀਆ ਇਸ ਟੀਕੇ ਨੂੰ ਜਾਰੀ ਕਿਉਂ ਰੱਖ ਰਿਹਾ ਹੈ? ਪ੍ਰੋਫੈਸਰ ਈਸਟਮੈਨ ਸਮੇਤ ਕਈ ਮਾਹਰ ਕਹਿੰਦੇ ਨੇ ਕਿ ਐਸਟ੍ਰਾਜ਼ੇਨੇਕਾ ਟੀਕੇ ਨੂੰ ਆਸਟ੍ਰੇਲੀਆ ਵਿੱਚ ਜਾਰੀ ਰੱਖਣ ਦੇ ਬਹੁਤ ਸਾਰੇ ਕਾਰਨ ਹਨ। ਉਹ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਇਹ ਸੁਰੱਖਿਅਤ ਹੈ ਅਤੇ ਦੂਜਾ ਇਹ ਕੰਮ ਵੀ ਕਰਦਾ ਹੈ। ਤਾਜ਼ਾ ਅਜ਼ਮਾਇਸ਼ਾਂ ਨੇ ਦਰਸਾਇਆ ਹੈ ਕਿ ਇਹ ਗੰਭੀਰ ਬਿਮਾਰੀ, ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦੇ ਵਿਰੁੱਧ 100% ਪ੍ਰਭਾਵਸ਼ੀਲ ਹੈ। ਸਿਡਨੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਨਿਕੋਲਸ ਵੁੱਡ, ਜੋ ਕਿ ਨਿਊ ਸਾਊਥ ਵੇਲਸ ਟੀਕਾਕਰਨ ਮਾਹਰ ਸੇਵਾ ਦੀ ਅਗਵਾਈ ਕਰ ਰਹੇ ਨੇ, ਦੇ ਅਨੁਸਾਰ ਇਹੀ ਕਾਰਨ ਹੈ ਕਿ ਐਸਟ੍ਰਾਜ਼ੇਨੇਕਾ ਟੀਕੇ ਨੂੰ ਜਾਰੀ ਰੱਖਿਆ ਗਿਆ ਹੈ।
The AstraZeneca one and the Pfizer one are very, very good, more than 95% effective in preventing severe disease and that hospitalizations and not people dying, and that's the main goal, to be honest. The Pfizer one is probably a little bit more effective compared to the AstraZeneca, but it's our main aim is to stop people getting very sick and dying, and
ਇੱਕ ਨਵੇਂ ਡਾਟੇ ਵਿੱਚ ਦਰਸਾਇਆ ਗਿਆ ਹੈ ਕਿ ਤੁਸੀਂ ਐਸਟ੍ਰਾਜ਼ੇਨੇਕਾ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕਰਨ ਲਈ ਜਿੰਨੇ ਜ਼ਿਆਦਾ ਸਮੇਂ ਦਾ ਇੰਤਜ਼ਾਰ ਕਰੋਗੇ, ਉਹ ਓਨਾ ਹੀ ਜ਼ਿਆਦਾ ਪ੍ਰਭਾਵਸ਼ੀਲ ਹੋਵੇਗਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਇਸ ਦੀ ਦੂਜੀ ਖੁਰਾਕ 12 ਹਫ਼ਤਿਆਂ ਬਾਅਦ ਦਿੱਤੀ ਜਾਂਦੀ ਹੈ, ਤਾਂ ਕਿ ਇਸ ਦੀ ਪ੍ਰਭਾਵਸ਼ੀਲਤਾ ਨੂੰ 82% ਤੱਕ ਵਧਾਇਆ ਜਾ ਸਕੇ। ਐਸਟ੍ਰਾਜ਼ੇਨੇਕਾ ਟੀਕੇ ਦਾ ਦੂਜਾ ਵੱਡਾ ਫਾਇਦਾ ਇਹ ਹੈ ਕਿ ਇਹ ਸਸਤਾ ਵੀ ਹੈ ਅਤੇ ਸਥਾਨਕ ਤੌਰ 'ਤੇ ਤਿਆਰ ਵੀ ਕੀਤਾ ਜਾ ਸਕਦਾ ਹੈ, ਜਦੋਂ ਕਿ ਫਾਈਜ਼ਰ ਟੀਕੇ ਨੂੰ ਯੂਰਪ ਤੋਂ ਆਯਾਤ ਕਰਨਾ ਪੈਂਦਾ ਹੈ। ਇਸ ਨੂੰ ਆਮ ਤਾਪਮਾਨ 'ਤੇ ਲਿਜਾਇਆ ਅਤੇ ਸਟੋਰ ਵੀ ਕੀਤਾ ਜਾ ਸਕਦਾ ਹੈ, ਜਿਸ ਨਾਲ ਇਹ ਰਿਮੋਟ ਅਤੇ ਖੇਤਰੀ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੰਡਣਾ ਸੌਖਾ ਹੋ ਜਾਂਦਾ ਹੈ। ਆਸਟ੍ਰੇਲੀਆ ਵਿੱਚ ਫਾਈਜ਼ਰ ਟੀਕੇ ਦੀ ਸਪਲਾਈ ਬਹੁਤ ਹੀ ਸੀਮਿਤ ਹੈ, ਜਿਸ ਵਿੱਚ ਸਿਰਫ 20 ਮਿਲੀਅਨ ਖੁਰਾਕਾਂ ਹਨ। ਪ੍ਰੋਫੈਸਰ ਐਡਰੀਅਨ ਈਸਟਮੈਨ ਦਾ ਕਹਿਣਾ ਹੈ ਕਿ ਸਾਡੇ ਕੋਲ ਫਾਈਜ਼ਰ ਟੀਕੇ ਦੀ ਮਾਤਰਾ ਕਾਫੀ ਨਹੀਂ ਹੈ।
Every country in the world is trying to get hold of the Pfizer vaccine. And it was just a matter of buying it, and I'm sure the government would do it, but it's not. It's a matter of supply. And the thing about AstraZeneca is we can actually make it in Australia, and so there's no supply issues. and it does work.
ਇਸ ਦੁਆਲੇ ਇਹ ਪ੍ਰਸ਼ਨ ਵੀ ਘੁੰਮ ਰਹੇ ਹਨ ਕਿ ਇਹ ਟੀਕੇ ਵਾਇਰਸ ਦੇ ਖਤਰਨਾਕ ਰੂਪਾਂ ਦੇ ਵਿਰੁੱਧ ਕੰਮ ਕਰਨਗੇ ਜਾਂ ਨਹੀਂ। ਫਾਈਜ਼ਰ ਦਾ ਕਹਿਣਾ ਹੈ ਕਿ ਉਹਨਾਂ ਦਾ ਟੀਕਾ ਅਜੇ ਵੀ B.1.1.7 ਰੂਪ ਦੇ ਵਿਰੁੱਧ ਚੰਗੀ ਤਰ੍ਹਾਂ ਕੰਮ ਕਰਦਾ ਹੈ, ਜੋ ਕਿ UK ਵਿੱਚ ਸ਼ੁਰੂ ਹੋਇਆ ਸੀ, ਪਰ ਸ਼ਾਇਦ ਇਹ B.1.351 ਦੇ ਵਿਰੁੱਧ ਘੱਟ ਪ੍ਰਭਾਵਸ਼ੀਲ ਹੈ, ਜੋ ਕਿ ਦੱਖਣੀ ਅਫਰੀਕਾ ਵਿੱਚ ਪਾਇਆ ਗਿਆ ਸੀ। ਹਾਲਾਂਕਿ ਐਸਟ੍ਰਾਜ਼ੇਨੇਕਾ ਟੀਕੇ ਨੇ B.1.1.7 ਰੂਪ ਦੇ ਵਿਰੁੱਧ ਕੁਝ ਪ੍ਰਭਾਵਸ਼ੀਲਤਾ ਦਰਸਾਈ ਹੈ, ਪਰ ਦੱਖਣੀ ਅਫਰੀਕਾ ਵਿੱਚ ਇਸ ਦੀ ਵਰਤੋਂ ਤੇ ਰੋਕ ਲਗਾ ਦਿੱਤੀ ਗਈ ਹੈ, ਕਿਉਂਕਿ ਇੱਕ ਛੋਟੀ ਜਿਹੀ ਸਥਾਨਕ ਅਜ਼ਮਾਇਸ਼ ਤੋਂ ਇਹ ਪਤਾ ਚੱਲਿਆ ਸੀ ਕਿ ਇਸ ਨੇ ਆਬਾਦੀ ਨੂੰ ਨਸ਼ਟ ਕਰ ਰਹੇ B.1.351 ਰੂਪ ਦੇ ਵਿਰੁੱਧ ਬਹੁਤ ਹੀ ਘੱਟ ਪ੍ਰਭਾਵਸ਼ੀਲਤਾ ਦਰਸਾਈ ਹੈ। ਪਰ ਇਹ ਦੋਵੇਂ ਨਤੀਜੇ ਛੋਟੇ ਪੈਮਾਨੇ ਤੇ ਅਜ਼ਮਾਇਸ਼ਾਂ ਅਤੇ ਪ੍ਰਯੋਗਾਂ ਤੋਂ ਸਾਹਮਣੇ ਆਏ ਹਨ ਅਤੇ ਮਾਹਰ ਕਹਿੰਦੇ ਹਨ ਕਿ ਉਹਨਾਂ ਦੁਆਰਾ ਪ੍ਰਭਾਵਸ਼ੀਲਤਾ ਬਾਰੇ ਕੋਈ ਵੀ ਪੱਕਾ ਜਵਾਬ ਦੇਣ ਤੋਂ ਪਹਿਲਾਂ ਵਧੇਰੇ ਅੰਕੜਿਆਂ ਦੀ ਲੋੜ ਹੁੰਦੀ ਹੈ। ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ ਦੇ ਸਕੂਲ ਆਫ ਪਾਪੂਲੇਸ਼ਨ ਹੈਲਥ ਅਤੇ ਐਪੀਡੈਮੋਲੋਜੀ ਦੇ ਲੈਕਚਰਰ ਡਾਕਟਰ ਅਬਰਾਰ ਅਹਿਮਦ ਚੁਗਤਾਈ ਦਾ ਕਹਿਣਾ ਹੈ ਕਿ ਸਾਨੂੰ ਇਹ ਦੇਖਣ ਲਈ ਵੀ ਹੋਰ ਅੰਕੜਿਆਂ ਦੀ ਲੋੜ ਹੈ ਕਿ ਕੀ ਸਾਨੂੰ ਸਾਲਾਨਾ ਤੌਰ ਤੇ ਇਸ ਟੀਕੇ ਦਾ ਨਵਾਂ ਸ਼ਾਟ ਲਗਵਾਉਣਾ ਪਵੇਗਾ ਜਾਂ ਨਹੀਂ।
We just need to continue vaccination, and once a group of people vaccinated, then you need to test them regularly to see the antibody level in their body, antibody level against the vaccination. So if antibody level is sustaining for 1 year or longer, then probably you don't need booster. But if antibody level decreases due to normal strain or new strain, then definitely you need a booster.
ਜੇ ਆਸਟ੍ਰੇਲੀਅਨ ਲੋਕਾਂ ਨੂੰ ਸਾਲਾਨਾ ਸ਼ੋਟ ਲਵਾਉਣ ਦੀ ਲੋੜ ਪੈਂਦੀ ਹੈ ਤਾਂ ਸਾਡੇ ਕੋਲ ਬਾਜ਼ਾਰ ਵਿੱਚ ਅਗਲੇ ਸਾਲ ਤੱਕ ਇੱਕ ਬਿਹਤਰ ਟੀਕਾ ਵੀ ਮਿਲ ਸਕਦਾ ਹੈ। ਪ੍ਰੋਫੈਸਰ ਐਡਰੀਅਨ ਇਸਟਰਮੈਨ ਦਾ ਕਹਿਣਾ ਹੈ ਕਿ ਇਸ ਸਮੇਂ ਬਾਜ਼ਾਰ ਵਿੱਚ ਸੈਂਕੜੇ ਟੀਕੇ ਮੌਜੂਦ ਹਨ।
Look, it is early days, and these early vaccines, these the first off the block vaccines have been designed to stop severe infection and death. And they will all do that extremely well. As more vaccines come on stream, they'll likely be more designed to stop transmission. Don't forget, there's about over 200 vaccines in trials at the moment. So these very early ones, were all of them were designed to stop severe disease, and they all do that extremely well.
ਬਹੁਤ ਸਾਰੇ ਲੋਕ ਟੀਕਿਆਂ ਦੇ ਰੋਲ ਆਊਟ ਤੇ ਆਪਣੀਆਂ ਉਮੀਦਾਂ ਵੀ ਲਗਾ ਰਹੇ ਹਨ, ਜਿਸ ਨਾਲ ਜ਼ਿੰਦਗੀ ਆਮ ਵਾਂਗ ਹੀ ਵਾਪਸ ਆ ਸਕਦੀ ਹੈ। ਪਰ ਟੀਕੇ ਲਗਾਉਣ ਦੀ ਉੱਚੀ ਦਰ ਦੇ ਬਿਨਾਂ ਇਹ ਨਾ ਸਿਰਫ ਵਾਇਰਸ ਦੀ ਰੋਕਥਾਮ ਬਲਕਿ ਇਸ ਦੇ ਪ੍ਰਸਾਰਣ ਤੇ ਵੀ ਨਿਰਭਰ ਕਰਦਾ ਹੈ। ਕੁਈਨਜ਼ਲੈਂਡ ਯੂਨੀਵਰਸਿਟੀ ਦੇ ਸਕੂਲ ਆਫ ਪਬਲਿਕ ਹੈਲਥ ਦੀ ਛੂਤ ਦੀਆਂ ਬਿਮਾਰੀਆਂ ਦੀ ਮਹਾਮਾਰੀ ਵਿਗਿਆਨੀ ਲਿੰਡਾ ਸੈਲਵੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਹਰਡ ਇਮਿਊਨਿਟੀ ਅਜੇ ਵੀ ਬਹੁਤ ਦੂਰ ਹੈ। ਹਰਡ ਇਮਿਊਨਿਟੀ ਉਸ ਪ੍ਰਕਿਰਿਆ ਨੂੰ ਦਰਸਾਉਂਦੀ ਹੈ ਜਿੱਥੇ ਜ਼ਿਆਦਾਤਰ ਆਬਾਦੀ ਕਿਸੇ ਬਿਮਾਰੀ ਜਾਂ ਵਾਇਰਸ ਤੋਂ ਸੁਰੱਖਿਅਤ ਹੋਵੇ ਅਤੇ ਇਸ ਨੂੰ ਹਾਸਲ ਕਰਨ ਲਈ ਲਗਭਗ 80% ਆਬਾਦੀ ਨੂੰ ਟੀਕਾ ਕਰਨ ਦੀ ਜ਼ਰੂਰਤ ਹੁੰਦੀ ਹੈ।
While with some promising data from overseas, we still don't really know whether or not any of the vaccines actually prevent transmission of the virus. Although I think that there is some data suggesting the Pfizer vaccine may be doing that. So knowing that, you know, the whole concept of herd immunity is not, you know, it can't be an aim of the vaccine at this point in time, because we don't know whether or not the vaccine will achieve that anyway, any vaccine. But it is important to, you know, to for a high proportion of the population to be immune to COVID, and particularly to developing severe disease.
SBS ਨਿਊਜ਼ ਤੋਂ ਰਸ਼ਿਦਾ ਯੂਸਫਜ਼ਾਈ ਦੁਆਰਾ ਲਿਖੀ ਇਹ ਕਹਾਣੀ SBS ਪੰਜਾਬੀ ਤੋਂ ਪਾਰਸ ਨਾਗਪਾਲ ਦੁਆਰਾ ਤੁਹਾਡੇ ਅੱਗੇ ਪੇਸ਼ ਕੀਤੀ ਗਈ ਹੈ।
You with SBS Radio.